ਬੱਚਿਆਂ ਦੀ ਬਾਈਬਲ ਲਿਖਾਰੀ ਐਡਵਰਡ ਹਿਊਜ਼ ਆਵਾਜ਼ ਸਸੀਲੀਆ ਗਨੀ ਤੇ ਜਮੀਲ ਤਾਮਸ ਇਹ ਕਹਾਣੀ ਬਾਈਬਲ ਫੋਰ ਚਿਲਡਰਨ ਵੱਲੋਂ ਪੇਸ਼ ਕੀਤੀ ਜਾ ਰਹੀ ਹੈ ਮਜ਼ੀਦ ਜਾਣਕਾਰੀ ਲਈ ਸਾਡੀ ਵੈਬਸਾਈਟ www.bibleforchildren.org ਨੂੰ ਵਿਜ਼ਿਟ ਕਰੋ
ਜਦੋਂ ਪਰਮੇਸ਼ਵਰ ਨੇ ਸਭ ਕੁਝ ਦੀ ਰਚਨਾ ਕੀਤੀ ਸਾਨੂੰ ਕਿਸ ਨੇ ਬਣਾਇਆ ਬਾਈਬਲ ਪਰਮੇਸ਼ਵਰ ਦਾ ਵਚਨ ਦੱਸਦਾ ਹੈ ਕਿ ਕਿਸ ਤਰ੍ਹਾਂ ਮਨੁੱਖੀ ਦੌੜ ਸ਼ੁਰੂ ਹੋਈ ਲੰਮੇ ਸਮੇਂ ਪਹਿਲਾਂ ਪਰਮੇਸ਼ਵਰ ਨੇ ਪਹਿਲਾ ਮਨੁੱਖ ਬਣਾਇਆ ਜਿਸ ਦਾ ਨਾਮ ਆਦਮ ਰੱਖਿਆ ਪਰਮੇਸ਼ਵਰ ਨੇ ਆਦਮ ਨੂੰ ਧਰਤੀ ਦੀ ਮਿੱਟੀ ਤੋਂ ਬਣਾਇਆ ਜਦ ਪਰਮੇਸ਼ਵਰ ਨੇ ਆਪਣਾ ਸਾਹਾ ਆਦਮ ਵਿੱਚ ਫੂਕਿਆ ਤਾਂ ਉਹ ਜਿਉਂਦੀ ਜਾਨ ਹੋ ਗਿਆ ਉਸਨੇ ਆਪਣੇ ਆਪ ਨੂੰ ਇੱਕ ਬਹੁਤ ਸੁੰਦਰ ਬਾਗ ਵਿੱਚ ਪਾਇਆ ਜਿਸ ਦਾ ਨਾਂ ਅਦਨ ਦਾ ਬਾਗ ਹੈ ਆਦਮ ਨੂੰ ਬਣਾਉਣ ਤੋਂ ਪਹਿਲਾਂ ਪਰਮੇਸ਼ਵਰ ਨੇ ਬਹੁਤ ਸੁੰਦਰ ਸੰਸਾਰ ਨੂੰ ਰਚਿਆ ਜੋ ਕਿ ਬਹੁਤ ਵਧੀਆ ਉਦਭੁਤ ਚੀਜ਼ਾਂ ਦੇ ਨਾਲ ਭਰਿਆ ਸੀ ਇੱਕ ਦੇ ਬਾਅਦ ਇੱਕ ਕਰਕੇ ਪਰਮੇਸ਼ਵਰ ਨੇ ਪਹਾੜੀ ਖੇਤਰ ਅਤੇ ਬਿਨਾਂ ਰੁੱਖ ਵਾਲੇ ਖੁੱਲ੍ਹੇ ਮੈਦਾਨ ਆਕਾਸ਼ ਖੁਸ਼ਬੂਦਾਰ ਫੁੱਲ ਅਤੇ ਲੰਮੇ ਦਰਖਤ ਚਮਕੀਲੇ ਖੰਭਾਂ ਵਾਲੇ ਪੰਛੀ ਅਤੇ ਭਿਣ ਭਿਣ ਕਰਦੀਆਂ ਮੱਖੀਆਂ ਚਿੱਕੜ ਵਿੱਚ ਲੇਟੇ ਮਾਰਨ ਵਾਲੇ ਮਗਰਮੱਛ ਵੀਲ ਮੱਛੀਆਂ ਅਤੇ ਘੋਗੇ ਬਣਾਏ ਅਸਲ ਵਿੱਚ ਪਰਮੇਸ਼ਵਰ ਨੇ ਇੱਥੇ ਸਭ ਕੁਝ ਬਣਾਇਆ ਸਭ ਕੁਝ ਆਦਿ ਵਿੱਚ ਪਰਮੇਸ਼ਵਰ ਦੇ ਕੁਝ ਵੀ ਬਣਾਉਣ ਤੋਂ ਪਹਿਲਾਂ ਪਰਮੇਸ਼ਵਰ ਨੂੰ ਛੱਡ ਹੋਰ ਕੁਝ ਵੀ ਨਹੀਂ ਸੀ ਨਾ ਮਨੁੱਖ ਅਤੇ ਨਾ ਥਾਂ ਅਤੇ ਨਾ ਕਿਸੇ ਵੀ ਤਰ੍ਹਾਂ ਦੀਆਂ ਵਾਸਤਵਾਂ ਸਨ ਕੁਝ ਵੀ ਨਹੀਂ ਨਾ ਚਾਨਣ ਅਤੇ ਨਾ ਹੀ ਹਨੇਰਾ ਸੀ ਨਾ ਕੁਝ ਉੱਪਰ ਅਤੇ ਨਾ ਹੀ ਕੁਝ ਥੱਲੇ ਸੀ ਨਾ ਬੀਤਿਆ ਹੋਇਆ ਦਿਨ ਸੀ ਅਤੇ ਨਾ ਆਉਣ ਵਾਲਾ ਦਿਨ ਸੀ ਇੱਥੇ ਸਿਰਫ ਪਰਮੇਸ਼ਵਰ ਹੀ ਸੀ ਜਿਸ ਦੀ ਕੋਈ ਸ਼ੁਰੂਆਤ ਨਹੀਂ ਸੀ ਤਦ ਪਰਮੇਸ਼ਵਰ ਨੇ ਕਿਰਿਆ ਕੀਤੀ ਆਦਿ ਵਿੱਚ ਪਰਮੇਸ਼ਵਰ ਨੇ ਆਕਾਸ਼ ਅਤੇ ਧਰਤੀ ਦੀ ਰਚਨਾ ਕੀਤੀ ਧਰਤੀ ਬੇਡੋਲ ਅਤੇ ਖਾਲੀ ਸੀ ਅਤੇ ਡੁੰਗਿਆਈਆਂ ਉੱਤੇ ਹਨੇਰਾ ਸੀ ਤਦ ਪਰਮੇਸ਼ਵਰ ਨੇ ਆਖਿਆ ਪਈ ਚਾਨਣ ਹੋਵੇ ਤਾਂ ਚਾਨਣ ਹੋ ਗਿਆ ਤਾਂ ਪਰਮੇਸ਼ਵਰ ਨੇ ਚਾਨਣ ਨੂੰ ਦਿਨ ਆਖਿਆ ਅਤੇ ਹਨੇਰੇ ਨੂੰ ਰਾਤ ਆਖਿਆ ਸੋ ਸਾਂਝ ਤੋਂ ਸਵੇਰ ਪਹਿਲਾ ਦਿਨ ਹੋਇਆ ਦੂਜੇ ਦਿਨ ਪਰਮੇਸ਼ਵਰ ਨੇ ਮਹਾਸਾਗਰਾਂ ਦੇ ਪਾਣੀ ਨੂੰ ਲਿਆ ਕੇ ਸਮੁੰਦਰਾਂ ਅਤੇ ਝੀਲਾਂ ਵਿੱਚ ਆਕਾਸ਼ ਦੇ ਥੱਲੇ ਪ੍ਰਬੰਧ ਕੀਤਾ ਤੀਜੇ ਦਿਨ ਪਰਮੇਸ਼ਵਰ ਨੇ ਆਖਿਆ ਭਈ ਸੁੱਕੀ ਧਰਤੀ ਵਿਖਾਲੀ ਦੇਵੇ ਤੇ ਇਸ ਤਰ੍ਹਾਂ ਹੀ ਹੋ ਗਿਆ ਫਿਰ ਪਰਮੇਸ਼ਵਰ ਨੇ ਆਗਿਆ ਦਿੱਤੀ ਭਈ ਘਾਹ ਅਤੇ ਫੁੱਲ ਅਤੇ ਝਾੜੀਆਂ ਅਤੇ ਦਰਖਤ ਵਿਖਾਲੀ ਦੇਵਣ ਅਤੇ ਉਹ ਵਿਖਾਲੀ ਦਿੱਤੇ ਸੋ ਸਾਂਝ ਤੋਂ ਸਵੇਰ ਤੀਸਰਾ ਦਿਨ ਹੋਇਆ ਤਦ ਪਰਮੇਸ਼ਵਰ ਨੇ ਸੂਰਜ ਚੰਦਰਮਾ ਅਤੇ ਬਹੁਤ ਸਾਰੇ ਤਾਰਿਆਂ ਨੂੰ ਬਣਾਇਆ ਜਿਨ੍ਹਾਂ ਨੂੰ ਕੋਈ ਵੀ ਗਿਣ ਨਹੀਂ ਸਕਦਾ ਸੋ ਸਾਂਝ ਤੋਂ ਸਵੇਰ ਚੌਥਾ ਦਿਨ ਹੋਇਆ ਤਦ ਪਰਮੇਸ਼ਵਰ ਦੀ ਅਗਲੀ ਸੂਚੀ ਵਿੱਚ ਸਮੁੰਦਰੀ ਜੀਵ ਜੰਤੂ ਮੱਛੀਆਂ ਅਤੇ ਪੰਛੀ ਸਨ ਅਤੇ ਪੰਜਵੇਂ ਦਿਨ ਉਸਨੇ ਵੱਡੀਆਂ ਮੱਛੀਆਂ ਅਤੇ ਛੋਟੀਆਂ ਮੱਛੀਆਂ ਸਮੁੰਦਰੀ ਮੱਛੀਆਂ ਲੰਮੀਆਂ ਲੱਤਾਂ ਵਾਲੇ ਸ਼ੁਤਰਮੁਰਗ ਅਤੇ ਖੁਸ਼ ਮਜਾਜੀ ਪਹਾੜੀ ਪੰਛੀ ਬਣਾਏ। ਸੋ ਸੰਜ ਤੋਂ ਸਵੇਰ ਪੰਜਵਾਂ ਦਿਨ ਹੋਇਆ। ਇਸ ਦੇ ਬਾਅਦੋਂ ਪਰਮੇਸ਼ਵਰ ਫਿਰ ਬੋਲਿਆ। ਉਸਨੇ ਕਿਹਾ ਵੀ ਧਰਤੀ ਜਿਉਂਦੇ ਪ੍ਰਾਣੀਆਂ ਨਾਲ ਭਰ ਜਾਵੇ, ਹਰ ਤਰ੍ਹਾਂ ਦੇ ਪਸ਼ੂ ਅਤੇ ਕੈਟ ਪਤੰਗੇ ਅਤੇ ਰੀਂਗਣ ਵਾਲੇ ਜੀਵ ਜੰਤੂ ਵੀ। ਉਹ ਫਿਰ ਧਰਤੀ ਨੂੰ ਹਿਲਾਵਣ ਵਾਲੇ ਹਾਥੀ ਅਤੇ ਰੁੱਝੇ ਰਹਿਣ ਵਾਲੇ ਊਦ ਬਲਾ ਵੀ ਵਜੂਦ ਚ ਆਏ। ਸ਼ਰਾਰਤੀ ਬਾਂਦਰ ਅਤੇ ਭੱਦੇ ਮਗਰਮੱਛ, ਚਿੱਤਦਾਰ ਕੀੜੇ ਅਤੇ ਗੁਸਤਾਖ ਗਲਹਿਰੀਆਂ, ਆਪਣੇ ਆਪ ਵਿੱਚ ਰਹਿਣ ਵਾਲੇ ਜਿਰਾਫੇ ਅਤੇ ਘੁਰ ਘੁਰ ਕਰਦੀਆਂ ਬਿੱਲੀਆਂ ਵੀ ਵਜੂਦ ਚ ਆਈਆਂ। ਇਸ ਤਰ੍ਹਾਂ ਪਰਮੇਸ਼ਵਰ ਦੇ ਦੁਆਰ ਹਰ ਤਰ੍ਹਾਂ ਦਾ ਜਾਨਵਰ ਰਚਿਆ ਗਿਆ। ਸੋ ਸੰਜ ਤੋਂ ਸਵੇਰ ਛੇਵਾਂ ਦਿਨ ਹੋਇਆ। ਪਰਮੇਸ਼ਵਰ ਨੇ ਛੇਵੇਂ ਦਿਨ ਤਾਂ ਕੁਝ ਬਹੁਤ ਹੀ ਅਲੱਗ ਕੀਤਾ ਜਿਹੜਾ ਬੜਾ ਹੀ ਖਾਸ ਸੀ। ਮਨੁੱਖ ਲਈ ਸਭ ਕੁਝ ਤਿਆਰ ਸੀ। ਉਸ ਦੇ ਲਈ ਮੈਦਾਨ ਵਿੱਚ ਖਾਣਾ ਸੀ ਅਤੇ ਉਸ ਦੀ ਸੇਵਾ ਕਰਨ ਲਈ ਜਾਨਵਰ ਸਨ। ਅਤੇ ਪਰਮੇਸ਼ਵਰ ਨੇ ਕਿਹਾ ਕਿ ਅਸੀਂ ਆਦਮੀ ਨੂੰ ਆਪਣੇ ਸਰੂਪ ਤੇ ਬਣਾਈਏ ਤਾਂ ਜੋ ਉਹ ਸਾਰੀ ਧਰਤੀ ਤੇ ਰਾਜ ਕਰੇ। ਤਾਂ ਪਰਮੇਸ਼ਵਰ ਨੇ ਮਨੁੱਖ ਨੂੰ ਆਪਣੇ ਸਰੂਪ ਤੇ ਬਣਾਇਆ। ਪਰਮੇਸ਼ਵਰ ਨੇ ਆਪਣੇ ਸਰੂਪ ਤੇ ਉਸਨੂੰ ਉਤਪਤ ਕੀਤਾ। ਤਾਂ ਪਰਮੇਸ਼ਵਰ ਨੇ ਆਦਮ ਨੂੰ ਕਿਹਾ ਭਈ ਤੂੰ ਬਾਗ ਦੇ ਹਰ ਬੂਟੇ ਦਾ ਫਲ ਜਿਸਨੂੰ ਤੇਰਾ ਮਨ ਕਰਦਾ ਏ ਖਾ ਸਕਦਾ ਏ, ਪਰ ਭਲੇ ਬੁਰੇ ਦੀ ਸਿਆਣ ਦੇ ਦਰਖਤੋਂ ਤੂੰ ਨਾ ਖਾਏ, ਕਿ ਜੇਕਰ ਉਸਨੂੰ ਖਾਏਗਾ ਤੂੰ ਜ਼ਰੂਰ ਮਰੇਗਾ। ਤਾਂ ਪਰਮੇਸ਼ਵਰ ਯਹੋਵਾ ਨੇ ਆਖਿਆ ਭਾਈ ਚੰਗਾ ਨਹੀਂ ਵੀ ਆਦਮੀ ਇਕੱਲਾ ਰਹੇ, ਸੋ ਮੈਂ ਉਹਦੇ ਲਈ ਇੱਕ ਸਹਾਇਕ ਬਣਾਵਾਂਗਾ। ਤਾਂ ਪਰਮੇਸ਼ਵਰ ਆਦਮ ਦੇ ਕੋਲ ਹਰ ਤਰ੍ਹਾਂ ਦੇ ਪੰਛੀਆਂ ਅਤੇ ਜਾਨਵਰਾਂ ਨੂੰ ਲੈ ਕੇ ਆਇਆ। ਤਾਂ ਉਸਨੇ ਉਹਨਾਂ ਸਭਨਾਂ ਨੂੰ ਨਾਮ ਦਿੱਤਾ। ਉਹ ਇਸ ਕੰਮ ਦੇ ਲਈ ਬੜਾ ਹੀ ਸਿਆਣਾ ਸੀ। ਪਰ ਉਹਨਾਂ ਜਾਨਵਰਾਂ ਅਤੇ ਪੰਛੀਆਂ ਵਿੱਚੋਂ ਆਦਮ ਦੇ ਲਈ ਕੋਈ ਵੀ ਯੋਗ ਸਹਾਇਕ ਨਹੀਂ ਸੀ। ਤਦ ਪਰਮੇਸ਼ਵਰ ਨੇ ਆਦਮ ਤੇ ਗੂੜੀ ਨੀਂਦ ਭੇਜੀ। ਸੁੱਤੇ ਹੋਏ ਆਦਮ ਦੀ ਪਸਲੀ ਨੂੰ ਕੱਢ ਕੇ ਪਰਮੇਸ਼ਵਰ ਨੇ ਉਸ ਦੀ ਪਸਲੀ ਤੋਂ ਔਰਤ ਨੂੰ ਬਣਾਇਆ। ਜਿਸ ਔਰਤ ਨੂੰ ਪਰਮੇਸ਼ਵਰ ਨੇ ਬਣਾਇਆ ਉਹ ਸੱਚਮੁੱਚ ਆਦਮ ਦੇ ਲਈ ਸਹੀ ਸਹਾਇਕਣ ਠਹਿਰੀ। ਪਰਮੇਸ਼ਵਰ ਨੇ ਸਭ ਕੁਝ 6 ਦਿਨਾਂ ਵਿੱਚ ਰਚਿਆ। ਤਦ ਪਰਮੇਸ਼ਵਰ ਨੇ 7ਵੇਂ ਦਿਨ ਨੂੰ ਆਸ਼ੀਸ਼ ਦਿੱਤੀ ਅਤੇ ਉਸ ਨੂੰ ਵਾਸ਼ਰਮ ਦਾ ਦਿਨ ਠਹਿਰਾਇਆ। ਅਦਨ ਦੇ ਬਾਗ ਵਿੱਚ ਆਦਮ ਅਤੇ ਹਵਾ ਉਸ ਦੀ ਪਤਨੀ ਪੂਰਨ ਖੁਸ਼ੀ ਦੇ ਨਾਲ ਰੱਬ ਦੀ ਆਗਿਆ ਵਿੱਚ ਰਹਿ ਰਹੇ ਸਨ। ਪਰਮੇਸ਼ਵਰ ਉਹਨਾਂ ਦਾ ਯਹੋਵਾ ਪਰਦਾਤਾ ਅਤੇ ਮਿੱਤਰ ਸੀ।
ਇਹ ਬਾਈਬਲ ਦੀ ਕਹਾਣੀ ਸਾਨੂੰ ਸਾਡੇ ਅਨੋਖੇ ਪਰਮੇਸ਼ਵਰ ਦੇ ਬਾਰੇ ਦੱਸਦੀ ਹੈ, ਜਿਸ ਨੇ ਸਾਨੂੰ ਬਣਾਇਆ ਅਤੇ ਉਹ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਜਾਣੀਏ। ਪਰਮੇਸ਼ਵਰ ਜਾਣਦਾ ਹੈ ਕਿ ਅਸੀਂ ਬੁਰੇ ਕੰਮ ਕੀਤੇ ਹਨ ਜਿਨ੍ਹਾਂ ਨੂੰ ਉਹ ਪਾਪ ਕਹਿੰਦਾ ਹੈ, ਅਤੇ ਪਾਪ ਦੀ ਸਜ਼ਾ ਮੌਤ ਹੈ। ਪਰ ਪਰਮੇਸ਼ਵਰ ਤੁਹਾਨੂੰ ਬਹੁਤ ਪਿਆਰ ਕਰਦਾ ਹੈ, ਇਸ ਲਈ ਉਸਨੇ ਆਪਣੇ ਇਕਲੌਤੇ ਪੁੱਤਰ ਯੱਸੂ ਨੂੰ ਭੇਜਿਆ ਕਿ ਸਲੀਬ ਤੇ ਆਪਣੀ ਜਾਨ ਕੁਰਬਾਨ ਕਰੇ ਅਤੇ ਸਾਡੇ ਗੁਨਾਹਾਂ ਲਈ ਸਜ਼ਾ ਪਾਏ। ਯੱਸੂ ਮੁਰਦਿਆਂ ਵਿੱਚੋਂ ਜੀ ਉੱਠਿਆ ਤੇ ਆਪਣੇ ਸਵਰਗੀ ਘਰ ਨੂੰ ਵਾਪਸ ਪਰਤ ਗਿਆ। ਜੇਕਰ ਤੁਸੀਂ ਯੱਸੂ ਉੱਤੇ ਵਿਸ਼ਵਾਸ ਕਰਕੇ ਆਪਣੇ ਪਾਪਾਂ ਲਈ ਮੁਆਫ਼ੀ ਮੰਗਦੇ ਹੋ ਤਾਂ ਉਹ ਤੁਹਾਡੇ ਲਈ ਇਹ ਕਰੇਗਾ। ਉਹ ਆਵੇਗਾ ਤੇ ਹੁਣ ਤੁਹਾਡੇ ਵਿੱਚ ਵਸੇਗਾ ਅਤੇ ਤੁਸੀਂ ਉਸ ਦੇ ਨਾਲ ਹਮੇਸ਼ ਤੀਕਰ ਵਸੋਗੇ। ਜੇਕਰ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਇਹ ਸੱਚਾਈ ਹੈ ਤਾਂ ਪਰਮੇਸ਼ਵਰ ਨੂੰ ਇਹ ਆਖੋ, ਪਿਆਰੇ ਯਸੂ, ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਪਰਮੇਸ਼ਵਰ ਹੋ ਅਤੇ ਤੁਸੀਂ ਇਨਸਾਨ ਬਣੇ ਕਿ ਮੇਰੇ ਪਾਪਾਂ ਲਈ ਮਰੋ ਤੇ ਹੁਣ ਤੁਸੀਂ ਜ਼ਿੰਦਾ ਹੋ। ਕਿਰਪਾ ਕਰਕੇ ਮੇਰੇ ਜੀਵਨ ਵਿੱਚ ਆਓ ਅਤੇ ਮੇਰੇ ਪਾਪਾਂ ਨੂੰ ਮਾਫ਼ ਕਰੋ ਤਾਂ ਜੋ ਹੁਣ ਮੈਂ ਨਵਾਂ ਜੀਵਨ ਪਾਵਾਂ ਅਤੇ ਇੱਕ ਦਿਨ ਤੁਹਾਡੇ ਨਾਲ ਹਮੇਸ਼ਾ ਦੇ ਲਈ ਜਾਵਾਂ। ਮੇਰੀ ਮਦਦ ਕਰੋ ਕਿ ਮੈਂ ਤੁਹਾਡੀ ਆਗਿਆ ਨੂੰ ਮੰਨਾਂ ਅਤੇ ਤੁਹਾਡੇ ਲਈ ਜੀਵਾਂ, ਤੁਹਾਡਾ ਬੱਚਾ ਬਣ ਕੇ। ਆਮੀਨ। ਪਰਮੇਸ਼ਵਰ ਦੇ ਵਚਨ ਨੂੰ ਪੜ੍ਹੋ ਤੇ ਰੋਜ਼ਾਨਾ ਉਸ ਦੇ ਨਾਲ ਗੱਲਬਾਤ ਕਰੋ।